नारी अचेत पाप ते डर रे, पाप ते डर रे, पाप ते डर रे, नारी अचेत पाप ते डर रे, नारी अचेत पाप ते डर रे, पाप ते डर रे, पाप ते डर रे, नारी अचेत पाप ते डर रे, दीन दयाल सदा दुख भंजन शरता है तुम पर रे, दीन दयाल सदा दुख भंजन शरता है तुम पर रे, शरण ताए तुम पर रे, पाप डर रे, पाप डर रे, नारी अचेत पाप ते डर रे, पाप डर रे, पाप डर रे, नारी अचेत पाप ते डर रे, नारी अचेत पाप ते डर रे।
मानस देह
कछु पाव मुकत का कर रे पाप डर रे नर चेत पाप ते डर रे पाप डर रे नारी अचेत पाप ते डर रे दीन दयाल सदा दुख भंजन शरण ताए तुम पर रे शरण ताए तुम पर रे पाप डर रे नारी अचेत पाप ते डर रे नारी अचेत पाप ते डर
अचेत ओ पुले होए इंसान पाप करन तो तौबा कर क्योंकि पाप करन वाले नू जिवें किवें हिसाब देना ही पैंदा है। बाबा फरीद ने इना बचना दी पुष्टि कीती है कि जे तू अकल लतीफ काले लिखना दे आप नड़े गिरीवान में सिर नीवा कर दे एहो जे काले लिख लेख ना लिख जिदे नाल तेन एथे भी ते दरगाह विच भी शर्मिंदगी उठानी पवे। काले लिख ना लिख किसे कोलों लैके मुकर जाना किसे दी अमानत विच ख्यानत करनी किसे दा बुरा कर देना अपने थोड़े जे लाभ वास्ते किसे दा बुरा आलोचना सब तो वड्डा था ए पाप है कि मनुच्छा जन्म प्राप्त करके नाम ना जपना सेवा ना करनी सब तो वड्डा था ए पाप है क्योंकि जिड़ा गुरु द्वारे जाके साहब नू संभालदा नहीं। महाराज कहंदे ने मूल ना उतरे हत्या बेमुख गुरुद्वारे के गुनाह नहीं पाप नहीं हत्या है जो श्वासां दा दसवंद गुरु दे लेखे ना लाउना। महाराज कह रहे ने दीन दयाल सदा दुख भंजन शरण ताहे तुम पर रे जे मनुच्छा जन्म सफल करना है तो उस निरंकार की शरण में जुड़ जाके नाम जप सेवा सिमरन पर पुकार कर। जदों तू सतसंगत में जावेगा फिर तैनू प्रभु परमात्मा नेड़े दिखाई देवेगा। फिर कोई क्यों झूठ बोलेगा, क्यों कोई किसी का बुरा लोचेगा। असी दूर समझते हाँ तदे ही सब कुछ पाप गुना वड़े वड़े उपद्र होंगे। चार मित्र यात्रा करन लई गए, तीर्थ यात्रा ते गए, उत्थे जाके कुछ दिन ठहरे ते जदों ठहर गए तो हौले हौले करके जितना कोई पैसा लियांदा सी सारा ही खर्च हो गया। हुण किसे नूं पुछण लगे भाई कोई उधार दे देवे सानू, उन्हूं विहाज सने असी मोड़ देवांगे, नाल विहाज भी देवांगे। बहुत बंदियां पासों पुछया पर एक भले लोग ने कहा भाई इथों 3 मील ते एक पिंड है, गांव है, उत्थे एक सेठ है, वह उधार देंदा है, शायद तुहाडे ते तरस करके तुहानूं उधार दे दे। ता ए मुसाफिर चल पे, उस पिंड विच जा रहे हन ते रस्ते विच एक खूह चल रहा सी, सोचिया इथों जल छक के चलते हैं। ते जदों इस खूह ते पहुंचे तां की तकिया एक बिरध बाबा जेड़ा बलदां नूं हक रहा है, खूह दे मगर मगर तुर रहा है, ते सामने उसका पुत्र जो खेती बाड़ी कर रहा है। वेखद्या वेखद्या उन्हूं पता नहीं की होया, अकाल पुरख वाहिगुरु का सदा आया ते उत्थे ही डिग के शरीर त्याग गया। तां इस पिता ने कोई आंसू नहीं बहाए, कोई ढा नहीं मारी, आख्या हे निरंकार हे वाहिगुरु जिवें तेरी रजा है, जिवें तू राजी है असी भी राजी हाँ, क्योंकि अपनी अमान किस बाहर साह ले अज्ञानी मन रोस करे। ये तेरी वस्तु सी, तू भेजिया सी, तू सद लिया, जिवें तेरी रजा है। ये हैरान हो गए वेख के कि ये किस तरह का पिता है, पुत्र गुजर गया है, रोया नहीं, ढा नहीं मारी, कोई मुख तो कुछ बोलिया नहीं, जल तो इन्होंने की छकना सी। वेख के ही द्रव गए, कालजा मुख नूं आउंदा है कि एडी वड्डी घटना वेखद्या वेखद्या जवान लड़का चला जावे, ते पिता दे मन विच अफसोस ही नहीं होया। ये किस तरह का पिता है, ये जदों तुरन लगे ना, उस पिता ने कहा भाई प्यारे हो जल छको, ये सब उहदे हुक्म विच जो कुछ भी हो रहा है तुसी जल छक के जाओ। जल छकाया ते बिरध बाबा कहन लगा भाई मेरी नूह रानी रोटी लियांदी होएगी, तुहानूं रस्ते विच मिलेगी, ते उसनूं कह देना भाई अज दो जणियां दी रोटी ना दियावे, एक जणे दी लियावे। तुर पे अगे वह बीबी बच्ची जिदा पति गुजर गया सी, उन्हों मिले ते कहन लगे भैन जी भई तुहानू बड़ी दुख की खबर सुनाउन लगे हाँ कि तुहाडा पति इस वेले संसार ते नहीं रहा, साडे वेखद्या वेखद्या उसने शरीर ते आ गया, ते तुहाडे सहुरा साहब कह रहे सी कि अज रोटी दो जणियां दी ना लियाउणा, एक जने दी लियाउणा। ते कहन लगी सत बचन, क्योंकि आग्या आवे आग्या जाए, नानक जह पावे तैं ले समाए। गुरु नानक दी बाणी ए गल कह रही है कि हुक्म अनुसार मनुख आउंदा है ते हुक्म अनुसार ही चले जांदा है। जेहा चीरी लिखिया तेहे हुक्म कमाए, ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ, ਔਰ ਮੇਰਾ ਔਰ ਉਹਦਾ ਇਤਨਾ ਕੋਈ ਸੰਬੰਧ ਹੋਏਗਾ, ਇਸ ਲਈ ਕੋਈ ਗੱਲ ਨਹੀਂ, ਮੈਂ ਅੱਜ ਇੱਕ ਬੰਦੇ ਦੀ ਰੋਟੀ ਲੈ ਜਾਂਦੀ ਹਾਂ। ਬੜੇ ਹੈਰਾਨ ਹੋਏ ਬਈ ਇਹ ਕਿਸ ਤਰ੍ਹਾਂ ਦੀ ਪਤਨੀ ਹੈ, ਕਿਉਂਕਿ ਇਹ ਸਾਰਾ ਗ੍ਰਾਮ ਸਤਸੰਗੀ ਸੀ, ਗੁਰਬਾਣੀ ਨੂੰ ਮੰਨਣ ਵਾਲੇ ਸਨ ਕਿ ਤੇਰਾ ਕੀਆ ਮੀਠਾ ਲੱਗਿਆ। ਉਹ ਜੋ ਕਰਦਾ ਉਹ ਚੰਗਾ ਹੀ ਕਰਦਾ, ਕਿਸੇ ਦਾ ਜ਼ੋਰ ਨਹੀਂ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਤੇ ਨਾਲੇ ਕੋਈ ਚਲਾ ਗਿਆ ਸੰਸਾਰ ਤੋਂ ਤਾਂ ਸਾਡਾ ਚਾਰਾ ਹੀ ਕੀ ਹੈ, ਜਿਸ ਠਾਕਰ ਸਿਓ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਕਹਿਣ ਲੱਗੀ ਕੋਈ ਨੀ, ਹੁਕਮ ਅਨੁਸਾਰ ਆਏ ਸੀ, ਉਹਨਾਂ ਦਾ ਮੇਰਾ ਇਤਨਾ ਕੋਈ ਸੰਬੰਧ ਹੋਵੇਗਾ, ਠੀਕ ਹੈ ਮੈਂ ਇੱਕ ਬੰਦੇ ਦੀ ਰੋਟੀ ਲੈ ਜਾਂਦੀ ਹਾਂ। ਇਹ ਬੜੇ ਹੈਰਾਨ ਹੋ ਕੇ ਜਦੋਂ ਸੇਠ ਕੋਲੋਂ ਉਧਾਰ ਲੈਣ ਲਈ ਪਹੁੰਚੇ ਨਾ, ਜੀ ਸਾਨੂੰ ਉਧਾਰ ਚਾਹੀਦਾ ਕਿਉਂਕਿ ਪੈਸੇ ਮੁੱਕ ਗਏ ਹਨ, ਮਾਮਲਾ ਪਰਦੇਸ ਦਾ ਹੈ, ਤੇ ਸਾਨੂੰ ਕੁਝ ਪੈਸੇ ਦੇ ਦਿਓ ਤੇ ਅਸੀਂ ਸਣੇ ਵਿਆਜ ਤੁਹਾਨੂੰ ਮੋੜ ਦੇਵਾਂਗੇ। ਇਹ ਸੇਠ ਕਹਿਣ ਲੱਗਾ ਕਿਤਨੇ ਕੁ ਪੈਸੇ ਚਾਹੀਦੇ ਹਨ, ਕਿ 500 ਰੁਪਈਆ ਚਾਹੀਦਾ, ਬਸ ਵੱਧ ਨਹੀਂ ਚਾਹੀਦਾ। ਚੰਗਾ ਭਾਈ ਲੈ ਲਓ। 500 ਰੁਪਈਆ ਦਿੱਤਾ, ਉਸਨੇ ਆਪਣੀ ਵਹੀ ਵਿੱਚ ਨੋਟ ਕਰ ਲਿਆ, ਕੋਈ ਜ਼ਮਾਨਤ ਨਹੀਂ ਲਈ, ਕੁਝ ਨਹੀਂ ਕਿਹਾ। ਤੇ ਇਹ ਚਾਰੇ ਮੁਸਾਫਰ ਕਹਿਣ ਲੱਗੇ ਸੇਠ ਜੀ ਬਈ ਹੋਈ ਕਮਾਲ ਹੀ ਹੈ, ਅੱਜ ਰਸਤੇ ਵਿੱਚ ਜੋ ਅਸੀਂ ਕੌਤਕ ਵੇਖਿਆ, ਬਈ ਖੂਹ ਵਗ ਰਿਹਾ ਸੀ, ਇੱਕ ਪਾਸੇ ਇੱਕ ਨੌਜਵਾਨ ਹਲ ਵਾਹ ਰਿਹਾ ਸੀ, ਸਾਡੇ ਵੇਖਦਿਆਂ ਵੇਖਦਿਆਂ ਸਰੀਰ ਤਿਆਗ ਗਿਆ, ਤੇ ਉਸਦੇ ਪਿਤਾ ਨੇ ਨਾ ਤਾਂ ਢਾਹ ਮਾਰੀ, ਨਾ ਉਹਦੀਆਂ ਅੱਖਾਂ ਵਿੱਚੋਂ ਆਂਸੂ ਆਏ, ਨਾ ਉਸਨੇ ਅਫਸੋਸ ਪ੍ਰਗਟ ਕੀਤਾ। ਉਹਦੀ ਘਰਵਾਲੀ ਨੂੰ ਜਦੋਂ ਜਾ ਕੇ ਦੱਸਿਆ, ਉਸਨੇ ਵੀ ਕੋਈ ਅਫਸੋਸ ਪ੍ਰਗਟ ਨਹੀਂ ਕੀਤਾ। ਇਹ ਕਿਹੋ ਜਿਹੇ ਮਾਤਾ ਪਿਤਾ ਹਨ, ਉਹ ਕਿਹੋ ਜਿਹੀ ਪਤਨੀ ਹੈ ਜਿਹਦਾ ਪਤੀ ਚਲਾ ਗਿਆ ਤੇ ਜਿਸਨੇ ਢਾਹ ਨਹੀਂ ਮਾਰੀ, ਰੋਈ ਨਹੀਂ, ਅਫਸੋਸ ਨਹੀਂ ਕੀਤਾ। ਤਾਂ ਉਹ ਸੇਠ ਕਹਿਣ ਲੱਗਾ ਬਈ ਜਰਾ ਆਹ ਜਿਹੜੇ 500 ਲਏ ਜੇ ਨਾ, ਜਰਾ ਮੈਨੂੰ ਪਕੜਾਓ। ਉਹਨਾਂ ਕੋਲ 500 ਰੁਪਈਆ ਲੈ ਕੇ ਨਾ ਤੇ ਆਪਣੀ ਤਜੋਰੀ ਵਿੱਚ ਰੱਖ ਦਿੱਤਾ, ਤੇ ਕਹਿਣ ਲੱਗਾ ਤੁਸੀਂ ਹੁਣ ਚਲੇ ਜਾਓ, ਤੁਹਾਨੂੰ ਇੱਕ ਪੈਸਾ ਵੀ ਨਹੀਂ ਮਿਲਦਾ, ਕਿਉਂਕਿ ਤੁਸੀਂ ਮੋੜਨਾ ਨਹੀਂ ਮੈਨੂੰ, ਅਮਾਨਤ ਲੈ ਚੱਲਿਓ ਮੇਰੇ ਪਾਸੋਂ, ਤੁਸੀਂ ਮੋੜਨੀ ਨਹੀਂ, ਤੁਸੀਂ ਇਮਾਨਦਾਰ ਨਹੀਂ ਲੱਗਦੇ। ਉਹ ਨਿਰੰਕਾਰ ਨੇ ਜਿਸ ਜੀਵ ਨੂੰ ਭੇਜਿਆ ਹੈ, ਆਪਣੀ ਅਮਾਨ ਕਿਛ ਬਾਹਰ ਸਹਾ ਲੇ, ਤੇ ਜਦੋਂ ਉਹ ਮੋੜਨ ਆਵੇ, ਮੰਗੇ ਆਪਣਾ ਉਧਾਰ ਦਿੱਤਾ ਹੋਇਆ ਤੇ ਉਹਨੂੰ ਨਾ ਦੇਣਾ ਤਾਂ ਅਗਿਆਨੀ ਮਨ ਰੋਸ਼ ਕਰੇ। ਜਿਹੜੇ ਅਗਿਆਨੀ ਹਨ, ਗੁਰੂ ਤੋਂ ਟੁੱਟੇ ਹੋਏ ਹਨ, ਇਹ ਰੋਸ਼ ਤਾਂ ਉਹਨਾਂ ਨੂੰ ਹੁੰਦਾ। ਤੇ ਮੈਨੂੰ ਲੱਗਦਾ ਤੁਸੀਂ ਭਾਣੇ ਵਿੱਚ ਰਹਿਣ ਵਾਲੇ ਬੰਦੇ ਨਹੀਂ, ਇਸ ਲਈ ਇਹ ਪੈਸੇ ਮੈਂ ਹੁਣ ਤੁਹਾਨੂੰ ਨਹੀਂ ਦਿੰਦਾ, ਜਾਓ। ਮਹਾਰਾਜ ਸਾਨੂੰ ਬੜੀ ਲੋੜ ਸੀ, ਮਨ ਵਿੱਚ ਪਛਤਾਉਣ ਲੱਗੇ ਬਈ ਅਸੀਂ ਕੀ ਲੈਣਾ ਦੇਣਾ ਸੀ ਇੱਥੇ, ਇਹ ਗੱਲ ਸੁਣਾ ਕੇ ਪੈਸੇ ਵੀ ਚਲੇ ਗਏ। ਉਹ ਸੇਠ ਕਹਿਣ ਲੱਗਾ ਇਸ ਤੋਂ ਅਗਲੇ ਗ੍ਰਾਮ ਵਿੱਚ, ਗਾਉਂ ਵਿੱਚ ਚਲੇ ਜਾਓ। ਉਹ ਸੇਠ ਇਸ ਜਨਮ ਵਿੱਚ ਵੀ ਉਧਾਰ ਮੰਨ ਜਾਂਦਾ ਹੈ, ਤੇ ਜੇ ਕੋਈ ਕਵੇ ਬਈ ਅਗਲੇ ਜਨਮ ਵਿੱਚ ਦੇਵਾਂਗਾ ਤਾਂ ਵੀ ਉਹ ਮੰਨ ਜਾਂਦਾ, ਉਹ ਤੁਹਾਨੂੰ ਦੇ ਦੇਵੇਗਾ ਉਧਾਰ। ਉਚਾਰਨ ਕਰੋ ਸ੍ਰੀ ਪਿਆਰੀ ਸਾਧ ਸੰਗਤ ਜੀ, ਇਹ ਵੀ ਪਾਪ ਹੀ ਹੈ ਕਿ ਜੋ ਨਿਰੰਕਾਰ ਨੇ ਭੇਜਿਆ ਉਸਨੇ ਮੰਗ ਲਿਆ ਤੇ ਫਿਰ ਅਸੀਂ ਰੋਸ਼ ਕੀਤੀ ਬੈਠੇ ਹਾਂ, ਅਸੀਂ ਅਫਸੋਸ ਕਰਦੇ ਹਾਂ। ਉਹਦੀ ਬਖਸ਼ੀ ਹੋਈ ਅਮਾਨਤ ਨੂੰ ਖਿਆਨਤ ਵਿੱਚ ਬਦਲਣਾ ਚਾਹੁੰਦੇ ਹਾਂ, ਇਹੀ ਤਾਂ ਪਾਪ ਹੈ, ਇਹੀ ਤਾਂ ਅਚੇਤਨਾ ਪੁਣਾ ਹੈ ਸਾਡਾ। ਇਸੇ ਲਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਉਹ ਭੁੱਲੇ ਹੋਏ ਇਨਸਾਨ, ਇਹ ਸਭ ਕੁਛ ਨਿਰੰਕਾਰ ਦਾ ਬਖਸ਼ਿਆ ਹੋਇਆ, ਤੇ ਤੂੰ ਜੇ ਸਭ ਕੁਛ ਆਪਣਾ ਸਮਝੀ ਬੈਠਾ ਤਾਂ ਇਹ ਵੀ ਪਾਪ ਹੈ ਭਾਈ। ਪਾਪ ਤੇ ਡਰ ਰੇ, ਪਾਪ ਡਰ ਰੇ, ਨਾਰੀ ਅਚੇਤ ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਨਾਰੀ ਅਚੇਤ ਪਾਪ ਤੇ ਡਰ ਰੇ, दीन दयाल सदा दुख भंजन शरता है तुम पर रे दीन दयाल सदा दुख भंजन शरता है तुम पर रे शरणताएं तुम पर रे पाप डर रे नारी अचेत पाप दे डर रे पाप डर रे नारी अचेत पाप दे डर रे गुरु तेग बहादुर सच्चे पातशाह जी इस शब्द विच सानू दसते हैं मानस देह बहुड़ न पावे ये निता प्रति प्राप्त नहीं होनी भाई मानस देह ये उदी बख्शिश होई है भई प्राप्त मानक दे हो रिया ते फिर इस देही नू पाके कोई भले कर्म कर ऐसा ना होवे तेरे मन विच बेईमानी होवे ठगी होवे पेक गुरमुखा वाला होवे चंगा पेक होवे ये भी पाप है भाई इस पाप तो ही डरना है मैं बेनती कर रहा सा कि वो मुसाफिर अगले पिंड विच जदों गए तो सेठ बैठा है कहन लगे सेठ जी भाई परदेश विच आए सा यात्रा करन पैसे मुक गए हैं ते असी सुने तुसी उधार दे दिंदे हो ते सानू कुछ पैसे लोड़ पै गए हैं कृपा करो सने विहाज तुहानू मोड़ दियांगे तां ओ सेठ कहन लगा भाई दस दियो भाई इस जन्म विच मोड़ोगे के अगले जन्म विच मोड़ोगे तां मन विच सोचिया भाई पिछले पिंड वाले भी वेखे सन ये भी अजीब बंदा मथे लग्या ये भी अजीब बंदा है भाई पिछले जन्म नू किने वेख्या किने मंगने ते किने लैने क्योंकि पाप करन वाला मनुख जिहड़ा है ना वो कहिंदा है ये जग मिठा ते अगला किन्ने दिठा अगला किसने वेख्या भाई लेखा हिसाब होंदा है तां कहन लगे सेठ जी भाई इस तरह करो अगले जन्म ही लिख लो अगले जन्म ही तुहानू देवांगे उसने 500 रुपया दे दिता आ लै जाओ भाई ते वही ते लिख के सारा भाई ये अगले जन्म देंगे ते दस्तखत करवा ले अंगूठा लवा लिया अंगूठा लवा लिया ये पैसे लैके खुशी खुशी आ रहे सन ते रस्ते विच एक खूह गिड़ रहा है उथे ये रुके की वेख्या के बलदां दा मालक जिहड़ा है वह बलद नू बहुत मार रहा है ते बलद बैठा है हिलदा ही नहीं बड़े जतन कीते उसने बहुत मारिया भाई किसी तरह ये चले पर चलदा नहीं पर उस बलद हकन वाली बलद हकन वाला जेड़ा मनुख सी उसकी घरवाली आ गई जो सतपुरख सी पतिवरता सी पतिवरता होण दे नाते उसनू तीन लोक दी सोझी सी क्योंकि जो पतिवरता स्त्रियां हन उन्हां नू ए सोझी होंदी है याद रखना वो कहन लगा ए बलद चलदा ही नहीं ज्यों बैठा ही रह गया इतनी मार भी पई है इसनू सब कुछ होया है कि पता नहीं क्यों नहीं चल रहा तां कहन लगी है मेरे परी पूर्ण पति मैं जतन कर दी हाँ इस नूं चलाउण दा पर पता नहीं की उसने उहदे कन्न विच कहा जाके ते झट बलद उठ के ते चलन लग गया और तेज तेज चलन लग गया सारे हैरान हो गए मुसाफिर हैरान हो गए वेख के भई इसने इहदे कन्न विच कहा की है तां पुछण लगे भई बीबी भैण भई सानू ये तो दस तू ए कन विच आख्या की है इतनी मार खा के इतने छोटे खा के जिहड़ा हिलिया नहीं तू ए कन विच कोई बचन कहा ते झट उठ के चलन लग गया बीबी कहन लगी ओ मेरे वीरों ਇਸਨੇ ਪਿਛਲੇ ਜਨਮ ਦਾ ਹਿਸਾਬ ਦੇਣਾ, ਇਸਨੇ ਪਿਛਲੇ ਜਨਮ ਦਾ ਸਾਡਾ ਹਿਸਾਬ ਦੇਣਾ, ਮੇਰੇ ਪਤੀ ਦਾ ਹਿਸਾਬ ਦੇਣਾ। ਤੇ ਹੁਣ ਇਹਦੇ 25 ਰੁਪਈਏ ਕੁੱਲ ਰਹਿ ਗਏ ਹਨ ਇਹਦੇ ਵੱਲ, ਬਾਕੀ ਤਾਂ ਇਸਨੇ ਸੇਵਾ ਕਰਕੇ ਕੰਮ ਕਰਕੇ ਆਪਣਾ ਹਿਸਾਬ ਕਿਤਾਬ ਮੁਕਾ ਦਿੱਤਾ, ਪਰ 25 ਰੁਪਈਏ ਸਾਰੇ ਰਹਿ ਗਏ ਹਨ ਇਹਦੇ ਵੱਲ। ਤੇ ਉਸ ਤੋਂ ਬਾਅਦ ਇਹਦਾ ਜਨਮ ਪਤਾ ਨਹੀਂ ਨਿਰੰਕਾਰ ਨੇ ਕਿੱਥੇ ਭੇਜਣਾ ਹੈ, ਇਹਨੂੰ ਚੰਗਾ ਕੋਈ ਜਨਮ ਮਿਲ ਜਾਣਾ ਹੈ ਇਹਨੂੰ, ਕਿਉਂਕਿ ਹਿਸਾਬ ਨੂੰ ਚੁੱਕਤਾ ਹੋ ਗਿਆ, ਹਿਸਾਬ ਤਾਂ ਦੇਣਾ ਪੈਂਦਾ ਨਾ। ਇਸੇ ਲਈ ਮਹਾਰਾਜ ਨੇ ਸਾਨੂੰ ਬਾਣੀ ਦੁਆਰਾ ਪਾਪ ਕਰਨ ਤੋਂ ਆਖਿਆ, ਡਰ ਕਰ, ਡਰਿਆ ਕਰ ਝੂਠ ਬੋਲਣ ਤੋਂ, ਪਾਪ ਕਰਨ ਤੋਂ, ਕਿਸੇ ਦੀ ਅਮਾਨਤ ਵਿੱਚ ਖਿਆਨਤ ਕਰਨ ਤੋਂ। ਕਹਿਣ ਲੱਗੀ, ਹੁਣ 25 ਰੁਪਈਏ ਇਸ ਵੱਲ ਰਹਿ ਗਏ ਹਨ, ਤੇ ਮੈਂ ਇਹਨੂੰ ਕਿਹਾ ਬਈ ਹੁਣ ਤੂੰ ਇਹ ਹਿਸਾਬ ਕਿਤਾਬ ਨਿਪਟਾ ਦੇ, ਕੀ ਤੂੰ ਹੁਣ ਬੈਠਾ ਮਰ ਜਾਏਗਾ, ਫਿਰ ਆ ਕੇ ਬਲਦ ਬਣੇਗਾ, ਫਿਰ ਆ ਕੇ ਹਿਸਾਬ ਪੂਰਾ ਕਰੇਗਾ, ਐਵੇਂ ਜਮਨ ਜਨਮ ਤੇ ਮਰਨ ਦੇ ਵਿੱਚ ਦੁੱਖ ਭੋਗਦਾ ਰਹੇਗਾ। ਉਹ ਹਿਸਾਬ ਮੁਕਾ, ਕੋਈ ਨਿਰੰਕਾਰ ਤੈਨੂੰ ਕਿਸੇ ਚੰਗੀ ਥਾਂ ਤੇ ਜਨਮ ਦੇਵੇਗਾ। ਬਸ ਮੈਂ ਇਤਨੀ ਕੁ ਗੱਲ ਕੀਤੀ ਹੈ, ਇਹ ਉੱਠ ਕੇ ਚੱਲ ਪਿਆ। ਤੇ ਇਹ ਜਿਹੜੇ ਮੁਸਾਫਰ 500 ਰੁਪਈਆ ਲਿਆਏ ਸਨ ਨਾ, ਕੰਬਣ ਲੱਗ ਗਏ, ਹੈ ਹਿਸਾਬ ਦੇਣਾ ਪੈਂਦਾ, ਇਸ ਜਨਮ ਵਿੱਚ ਨਾ ਦੇਈਏ ਤਾਂ ਅਗਲੇ ਵਿੱਚ ਦੇਣਾ ਪੈਂਦਾ। ਤਾਂ ਇਹ ਚੱਟ ਗਏ ਉਸ ਸੇਠ ਕੋਲ, ਸੇਠ ਜੀ ਆਹ ਪੈਸੇ ਆਪਣੇ ਲੈ ਲਓ, ਅਸੀਂ ਭੁੱਖੇ ਮਰ ਜਾਵਾਂਗੇ, ਜਿਵੇਂ ਵੀ ਹੋਵੇਗਾ ਅਸੀਂ ਗੁਜ਼ਾਰਾ ਕਰ ਲਵਾਂਗੇ ਮਿਹਨਤ ਮਜ਼ਦੂਰੀ ਕਰਕੇ, ਪਰ ਇਹ ਰੁਪਈਏ ਅਸੀਂ ਨਹੀਂ ਲੈਣੇ। ਇਹਨਾਂ ਮੁਸਾਫਰਾਂ ਨੇ ਮਨ ਵਿੱਚ ਸੋਚਿਆ ਬਈ ਜਨਮ ਧਾਰਨਾ ਪੈਣਾ, ਦੇਣੀਆਂ ਤਾਂ ਦੇਣਾ ਹੀ ਦੇਣਾ ਹੈ, ਭਾਵੇਂ ਹੱਸ ਕੇ ਦੇਈਏ, ਭਾਵੇਂ ਰੋ ਕੇ, ਭਾਵੇਂ ਇਸ ਜਨਮ ਦੇਈਏ, ਭਾਵੇਂ ਅਗਲੇ ਜਨਮ ਦੇਈਏ। ਤਾਂ ਝੱਟ ਉਸ ਸੇਠ ਦੇ ਪਾਸ ਜਾ ਬੈਠੇ। ਉਹ ਸੇਠ ਕਹਿਣ ਲੱਗਾ, ਜੀ ਮੈਂ ਤਾਂ ਦੇ ਚੁੱਕਿਆ ਹੁਣ ਤੁਹਾਨੂੰ ਉਧਾਰ, ਤੁਸੀਂ ਅੰਗੂਠੇ ਲਾ ਦਿੱਤੇ ਹਨ, ਹੁਣ ਮੈਂ ਨਹੀਂ ਮੋੜਨਾ, ਬੜੀ ਤਰਲੇ ਕੀਤੇ, ਬੜੀਆਂ ਮਿੰਨਤਾਂ ਕੀਤੀਆਂ, ਸੇਠ ਨੇ ਪੈਸੇ ਨਹੀਂ ਮੋੜੇ। ਤਾਂ ਕਿਸੇ ਨੇ ਇਹਨਾਂ ਦੇ ਕੰਨ ਵਿੱਚ ਆਵਾਜ਼ ਪਾਈ, ਬਈ ਇਸਨੇ ਪੈਸੇ ਨਹੀਂ ਮੋੜਨੇ, ਜੇ ਤੁਸੀਂ ਆਪਣਾ ਕਰਜ਼ ਉਤਾਰਨਾ ਹੀ ਚਾਹੁੰਦੇ ਹੋ ਨਾ, ਤਾਂ ਸੇਠ ਦੇ ਨਾਂ ਦਾ ਇੱਕ ਖੂਹ ਲਾ ਦਿਓ ਇੱਥੇ, ਕਿਉਂਕਿ ਯਾਤਰੂ ਲੋਕ ਆਉਂਦੇ ਹਨ, ਉਹਨਾਂ ਨੂੰ ਪਿਆਸ ਲੱਗਦੀ ਹੈ, ਪਾਣੀ ਦੀ ਲੋੜ ਰਹਿੰਦੀ ਹੈ। ਤੇ ਜਦੋਂ ਉਹ ਜਲ ਛਕਣਗੇ, ਸੇਠ ਦਾ ਨਾਂ ਪੜਨਗੇ, ਤਾਂ ਤੁਹਾਡਾ ਹਿਸਾਬ ਚੁੱਕਤਾ ਹੋ ਜਾਏਗਾ। ਤਾਂ ਇਹਨਾਂ ਨੇ ਖੂਹ ਲਾਇਆ ਸੇਠ ਦੇ ਨਾਮ ਦਾ, ਉਹ ਪੈਸੇ ਚੰਗੇ ਪਾਸੇ ਖਰਚ ਕਰਕੇ, ਤੇ ਆਪਣੇ ਮਨ ਵਿੱਚ ਪ੍ਰਣ ਕੀਤਾ ਕਿ ਹੇ ਵਾਹਿਗੁਰੂ, ਜਿਹੜੇ ਤੂੰ ਅਮੋਲਕ ਸਵਾਸਾਂ ਨੂੰ ਬਖਸ਼ੇ ਹਨ, ਅਸੀਂ ਜਪ ਜਪ ਕੇ ਸਫਲ ਕਰਾਂਗੇ, ਅਸੀਂ ਨੇਕ ਕਮਾਈ ਕਰਾਂਗੇ। ਇਸ ਲਈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬਖਸ਼ਿਸ਼ ਕਰ ਰਹੇ ਹਨ, ਬਾਈ ਨਰ ਅਚੇਤ, ਓਏ ਅਚੇਤ, ਓਏ ਭੁੱਲੇ ਹੋਏ ਇਨਸਾਨ, ਪਾਪ ਕਰਨ ਤੋਂ ਡਰਿਆ ਕਰ, ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਨਰ ਅਚੇਤ ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਨਰ ਅਚੇਤ ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਨਾਰੀ ਅਚੇਤ ਪਾਪ ਦੇ ਡਰ ਰੇ, ਨਾਰੀ ਅਚੇਤ ਪਾਪ ਦੇ ਡਰ ਰੇ, ਦੀਨ ਦਿਆਲ ਸਦਾ ਦੁੱਖ ਭੰਜਨ, ਸ਼ਰਨ ਤਾਏ ਤੁਮ ਪਰ ਰੇ, ਸ਼ਰਨ ਤਾਏ ਤੁਮ ਪਰ ਰੇ, ਪਾਪ ਦੇ ਡਰ ਰੇ, ਪਾਪ ਦੇ ਡਰ ਰੇ, ਨਾਰੀ ਅਚੇਤ ਪਾਪ ਦੇ ਡਰ ਰੇ, ਪਾਪ ਨਾਰੀ ਅਚੇਤ ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਪਾਪ ਤੇ ਡਰ ਰੇ, ਨਰ ਅਚੇਤ ਪਾਪ ਤੇ ਡਰ ਰੇ।